ਸਤਨਾਮ ਸ੍ਰੀ ਵਾਹਿਗੁਰੂ ਜੀਓ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਗ ਗੌੜੀ ਵਾਰ ਕਬੀਰ ਜੀਓ ਕੇ ਸਤ, ਬਾਰ ਬਾਰ ਹਰ ਕੇ ਗੁਣ ਗਾਵੋ, ਗੁਰ ਗਮ ਭੇਦ ਸੋ ਹਰ ਕਾ ਪਾਵੋ, ਬਾਰ ਬਾਰ ਹਰ ਕੇ ਗੁਣ ਗਾਵੋ, ਗੁਰ ਗਮ ਭੇਦ ਸੋ ਹਰ ਕਾ ਪਾਵੋ, ਰਹਾਉ ਆਦਤ ਕਰੈ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਭ, ਅਹਿਨਿਸ ਅਖੰਡ ਸੁਰਹੀ ਜਾਏ, ਤੋ ਅਨਹਦ ਬੇਣ ਸਹਿਜ ਮਹਿਬਾਏ, ਅਹਿਨਿਸ ਅਖੰਡ ਸੁਰਹੀ ਜਾਏ, ਤੋ ਅਨਹਦ ਬੇਣ ਸਹਿਜ ਮਹਿਬਾਏ, ਬਾਰ ਬਾਰ ਹਰ ਕੇ ਗੁਣ ਗਾਵੋ, ਗੁਰ ਗਮ ਭੇਦ ਸੋ ਹਰ ਕਾ ਪਾਵੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਗੁਰਬਾਣੀ ਦਾ ਅਮੋਲਕ ਖਜ਼ਾਨਾ ਸਾਡੀ ਝੋਲੀ ਵਿੱਚ ਪਾਇਆ ਹੈ। ਇਹ ਇੱਕ ਬੜੀ ਕੀਮਤੀ ਵਿਰਾਸਤ ਹੈ, ਜਿਸ ਦੇ ਅਸੀਂ ਸਾਰੇ ਹੀ ਗੁਰਸਿੱਖ ਮਾਈ ਭਾਈ ਵਾਰਸ ਹਾਂ। ਕੋਈ ਵੀ ਗੁਰਸਿੱਖ ਮਾਈ ਭਾਈ ਇਸ ਬਾਣੀ ਦੇ ਨਾਲ ਸਾਂਝ ਪਾ ਸਕਦਾ ਹੈ। ਜਿਹੜਾ ਵੀ ਗੁਰਸਿੱਖ ਮਾਈ ਭਾਈ ਇਸ ਬਾਣੀ ਨਾਲ ਸਾਂਝ ਪਾਉਂਦਾ ਹੈ, ਉਹਦੀ ਗੁਰੂ ਦੇ ਨਾਲ ਸਾਂਝ ਬਣ ਜਾਂਦੀ ਹੈ। ਜਿਸ ਦੀ ਗੁਰੂ ਦੇ ਨਾਲ ਸਾਂਝ ਬਣ ਗਈ, ਫਿਰ ਉਹਦਾ ਲੋਕ ਅਤੇ ਪਰਲੋਕ ਸਵਰ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਮਹਾਨ ਬਖਸ਼ਿਸ਼ ਕੀਤੀ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਇਹ ਇੱਕ ਸਾਰੀ ਮਨੁੱਖਤਾ ਅਤੇ ਸਾਰੀ ਮਾਨਵਤਾ 'ਤੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 6 ਸਤਿਗੁਰੂ ਸਾਹਿਬਾਨ ਦੀ ਬਾਣੀ, 15 ਭਗਤਾਂ ਦੀ ਬਾਣੀ, 17 ਭੱਠਾਂ ਦੀ ਬਾਣੀ ਅਤੇ 3 ਗੁਰਸਿੱਖਾਂ ਦੀ ਬਾਣੀ ਸ਼ਾਮਲ ਹੈ। ਸੋ ਹੁਣ ਭਗਤ ਕਬੀਰ ਜੀ ਦੀ ਬਾਣੀ ਦੀ ਵਿਚਾਰ ਚੱਲ ਰਹੀ ਹੈ। ਗੌੜੀ ਰਾਗ ਦੇ ਅੰਦਰ ਜੋ ਉਹਨਾਂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ, ਉਹ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪਿੱਛੇ ਥਿੱਤੀ ਬਾਣੀ ਦੀ ਵਿਚਾਰ ਸੰਪੂਰਨ ਹੋਈ ਹੈ। ਅੱਗੇ 7 ਵਾਰਾਂ ਦੀ ਕਥਾ ਆਰੰਭ ਹੋ ਰਹੀ ਹੈ। ਆਰੰਭ ਦੇ ਵਿੱਚ ਭਗਤ ਕਬੀਰ ਜੀ ਨੇ ਮੰਗਲਾਚਰਨ ਲਿਖਿਆ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਜੇ ਕਿਸੇ ਨੇ ਰੱਬ ਨੂੰ ਮਿਲਣਾ ਹੋਵੇ, ਉਹਨੂੰ ਗੁਰੂ ਦੀ ਕਿਰਪਾ ਦੇ ਪਾਤਰ ਹੋਣਾ ਪੈਂਦਾ ਹੈ, ਕਿਉਂਕਿ ਸਤਿਗੁਰੂ ਦਰਗਾਹੀ ਵਸੀਠ ਹਨ। ਜਿਸ ਨੇ ਗੁਰੂ ਨੂੰ ਪ੍ਰਸੰਨ ਕਰ ਲਿਆ, ਉਹੀ ਮਨੁੱਖ ਪਰਮਾਤਮਾ ਨੂੰ ਮਿਲ ਸਕਦਾ ਹੈ। ਰਾਗ ਗੌੜੀ ਵਾਰ ਕਬੀਰ ਜੀਓ ਕੇ ਸਤ, ਇਹ ਰਾਗ ਗੌੜੀ ਅੰਦਰ ਭਗਤ ਕਬੀਰ ਜੀ ਦੇ 7 ਵਾਰ ਲਿਖੇ ਨੇ, ਭਾਵ 7 ਵਾਰਾਂ ਦੁਆਰਾ ਉਪਦੇਸ਼ ਦਿੱਤਾ ਗਿਆ ਹੈ। ਭਗਤ ਕਬੀਰ ਜੀ ਨੇ ਲੋਕਾਂ ਦੇ ਵਹਿਮਾਂ ਭਰਮਾਂ ਨੂੰ ਦੂਰ ਕਰਨ ਦੇ ਲਈ ਇਹ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ, ਕਿਉਂਕਿ ਆਮ ਲੋਕਾਂ ਦੇ ਮਨ ਦੇ ਵਿੱਚ ਇਹਨਾਂ ਦਿਨਾਂ ਦੇ ਬਾਰੇ ਵੀ ਬੜੇ ਭਰਮ ਭੁਲੇਖੇ ਹਨ। ਜਿਵੇਂ ਕਿ ਜਿਹੜੇ ਹਿੰਦੂ ਲੋਕ ਨੇ ਉਹ ਮੰਗਲਵਾਰ ਨੂੰ ਸ਼ੁਭ ਮੰਨਦੇ ਹਨ, ਮੁਸਲਮਾਨ ਲੋਕ ਸ਼ੁੱਕਰਵਾਰ ਨੂੰ ਅੱਛਾ ਦਿਨ ਗਿਣਦੇ ਹਨ, ਈਸਾਈ ਲੋਕ ਐਤਵਾਰ ਦੇ ਦਿਨ ਨੂੰ ਚੰਗਾ ਗਿਣਦੇ ਹਨ। ਇਹ ਵੱਖੋ ਵੱਖਰੇ ਲੋਕਾਂ ਦਾ ਇੱਕ ਖਿਆਲ ਹੈ। ਆਮ ਲੋਕਾਂ ਦੇ ਮਨ ਦੇ ਵਿੱਚ ਵੀ ਐਸੇ ਵਹਿਮ ਭਰਮ ਕਰ ਗਏ ਹਨ ਜੋ ਪ੍ਰਤੱਖ ਵੀ ਦੇਖਣ ਨੂੰ ਮਿਲਦੇ ਨੇ। ਮੰਗਲਵਾਰ ਅਤੇ ਵੀਰਵਾਰ ਨੂੰ ਕਹਿੰਦੇ ਕੇਸੀ ਇਸ਼ਨਾਨ ਨਹੀਂ ਕਰਨਾ, ਅਤੇ ਫਿਰ ਇਹ ਵੀ ਆਮ ਲੋਕਾਂ ਦੇ ਵਿੱਚ ਗੱਲ ਪ੍ਰਚਲਿਤ ਹੈ ਬਈ ਬੁੱਧ ਅਤੇ ਸ਼ਨਿਚਰਵਾਰ ਨੂੰ ਨਵੇਂ ਕੱਪੜੇ ਪਾਉਣੇ ਚਾਹੀਦੇ ਨੇ ਅਤੇ ਐਤਵਾਰ ਨੂੰ ਗਹਿਣੇ ਅਤੇ ਜੇਵਰ ਆਦਿਕ ਧਾਰਨ ਕਰਨੇ ਚਾਹੀਦੇ ਨੇ। ਇਹ ਲੋਕਾਂ ਦੇ ਇਹ ਆਪਣੇ ਵਹਿਮ ਭਰਮ ਨੇ। ਬੁੱਧ ਸ਼ਨਿਚਰ ਕੱਪੜਾ ਗਹਿਣਾ ਐਤਵਾਰ, ਇਸ ਤਰ੍ਹਾਂ ਦੀਆਂ ਗੱਲਾਂ ਦੁਨੀਆਂ ਦੇ ਵਿੱਚ ਪਹਿਲਾਂ ਵੀ ਬਹੁਤ ਪ੍ਰਚਲਿਤ ਸਨ ਅਤੇ ਹੁਣ ਵੀ ਇਹਨਾਂ ਦਾ ਆਮ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਕੋਈ ਕਿਸੇ ਦਿਨ ਨੂੰ ਚੰਗਾ ਸਮਝਦਾ ਹੈ, ਕੋਈ ਕਿਸੇ ਦਿਨ ਨੂੰ ਚੰਗਾ ਸਮਝਦਾ ਹੈ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਇੱਕੋ ਹੀ ਗੱਲ ਸਾਨੂੰ ਸਮਝਾ ਦਿੱਤੀ ਹੈ, ਥਿੱਤੀ ਵਾਰ ਸਭ ਸ਼ਬਦ ਸੁਹਾਏ। ਜਿੰਨੀਆਂ ਵੀ ਥਿੱਤਾਂ ਨੇ ਅਤੇ ਵਾਰ ਦਿਨ ਨੇ, ਜਦੋਂ ਗੁਰਸਿੱਖ ਮਾਈ ਭਾਈ ਸ਼ਬਦ ਨਾਮ ਬਾਣੀ ਦੇ ਨਾਲ ਜੁੜ ਜਾਂਦਾ ਹੈ, ਉਹਦੇ ਲਈ ਸਾਰੇ ਹੀ ਸੁਹਾਵਣੇ ਬਣ ਜਾਂਦੇ ਨੇ। ਬਾਰਾਂ ਮਹਾਂ ਬਾਣੀ ਦੇ ਵਿੱਚ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਜਿੱਥੇ 12 ਮਹੀਨਿਆਂ ਦੁਆਰਾ ਉਪਦੇਸ਼ ਦਿੱਤਾ ਹੈ, ਉੱਥੇ ਅਖੀਰ ਦੇ ਉੱਤੇ ਜਾ ਕੇ ਸਾਡੇ ਵਹਿਮਾਂ ਭਰਮਾਂ ਨੂੰ ਦੂਰ ਕਰਦਿਆਂ ਹੋਇਆ ਇਹ ਵੀ ਬਚਨ ਲਿਖੇ ਹਨ, ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਗੁਰਸਿੱਖ ਨੇ ਇਸ ਸਿਧਾਂਤ ਨੂੰ ਆਪਣੇ ਮਨ ਵਿੱਚ ਵਸਾਉਣਾ ਹੈ, ਥਿੱਤੀ ਵਾਰ ਸਭ ਸ਼ਬਦ ਸੁਹਾਏ। ਸਾਰੀਆਂ ਥਿੱਤਾਂ ਅਤੇ ਵਾਰ ਨਾਮ ਬਾਣੀ ਦੁਆਰਾ ਸੋਭਨੀਕ ਹੁੰਦੇ ਨੇ। ਜੇ ਗੁਰਸਿੱਖ 7 ਦਿਨਾਂ ਦੇ ਵਿੱਚ ਬਾਣੀ ਪੜ੍ਹਦਾ ਹੈ, ਪਾਠ ਕਰਦਾ ਹੈ, ਗੁਰੂ ਦਾ ਬਖਸ਼ਿਆ ਨਾਮ ਸਿਮਰਨ ਕਰਦਾ ਹੈ, ਸਤਸੰਗਤ ਦੀਆਂ ਹਾਜ਼ਰੀਆਂ ਭਰਦਾ ਹੈ, ਉਹਦੇ ਲਈ ਸਾਰੇ ਹੀ ਦਿਨ ਸੋਭਨੀਕ ਨੇ। ਅਤੇ ਜਿਸ ਮਨੁੱਖ ਨੇ ਪਾਠ ਨਹੀਂ ਕਰਨਾ, ਸਿਮਰਨ ਨਹੀਂ ਕਰਨਾ, ਗੁਰੂ ਘਰ ਨਹੀਂ ਜਾਣਾ, ਉਹਦੇ ਲਈ ਚਾਹੇ ਸਾਰੇ ਹੀ ਦਿਨ ਚਾਹੇ ਆਮ ਲੋਕਾਂ ਦੇ ਖਿਆਲ ਦੇ ਮੁਤਾਬਕ ਚੰਗੇ ਵੀ ਕਿਉਂ ਨਾ ਹੋਣ, ਉਹਦੇ ਲਈ ਉਹ ਵੀ ਚੰਗੇ ਨਹੀਂ ਹੋ ਸਕਦੇ। ਇਹ ਗੁਰਮਤਿ ਦਾ ਸਿਧਾਂਤ ਹੈ। ਜਿੱਥੋਂ ਤੱਕ ਗੁਰਮਤਿ ਦੇ ਸਿਧਾਂਤਾਂ ਦੀ ਗੱਲ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਹਦੇ ਬਾਰੇ ਲਿਖਿਆ ਹੈ, ਪੂਸ਼ਤ ਨਾ ਜੋਤਕ ਔਥਿਤ ਵਾਰ ਕਸ਼ ਗ੍ਰਹਿ ਉਹ ਨਛੱਤਰ ਕੀ ਨਾ ਸ਼ੰਕਾ ਉਰ ਧਾਰੀ ਹੈ। ਜਿਹੜੇ ਗੁਰੂ ਦੇ ਸਿੱਖ ਨੇ ਉਹ ਜੋਤਸ਼ੀਆਂ ਕੋਲੋਂ ਜਾ ਕੇ ਥਿੱਤਾਂ ਬਾਰੇ ਕੁਝ ਨਹੀਂ ਪੁੱਛਦੇ, ਨਾ ਉਹਨਾਂ ਦੇ ਮਨ ਦੇ ਵਿੱਚ ਵੀ ਚੰਗੇ ਮਾੜੇ ਗ੍ਰਹਿਆਂ ਦੀ ਅਤੇ ਨਛੱਤਰਾਂ ਦੀ ਕੋਈ ਸ਼ੰਕਾ ਹੁੰਦੀ ਹੈ, ਉਹ ਤੇ ਹਮੇਸ਼ਾ ਗੁਰੂ ਦੇ ਉੱਤੇ ਹੀ ਭਰੋਸਾ ਰੱਖਦੇ ਨੇ। ਸਾਰੀਆਂ ਥਿੱਤਾਂ ਵਾਰ ਗੁਰਸਿੱਖਾਂ ਲਈ ਸ਼ੁਭ ਨੇ, ਕਿਉਂਕਿ ਗੁਰਸਿੱਖਾਂ ਦਾ ਇੱਕ ਅਸੂਲ ਪ੍ਰਚਲਿਤ ਹੈ, ਉਹਨਾਂ ਨੇ ਕੋਈ ਵੀ ਕਾਰਜ ਆਰੰਭ ਕਰਨਾ ਹੋਵੇ ਤੇ ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਆ ਕੇ ਅਰਦਾਸ ਕਰਦੇ ਹਨ, ਹੁਕਮਨਾਮਾ ਲੈਂਦੇ ਨੇ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇਹ ਸਵਾਰ ਸਤਿਗੁਰ ਸੱਚ ਸਾਖੀਐ। ਜਦੋਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਲਈ, ਹੁਕਮਨਾਮਾ ਸੁਣ ਲਿਆ ਤੇ ਫਿਰ ਹੋਰ ਕੋਈ ਸ਼ੰਕਾ ਮਨ ਦੇ ਵਿੱਚ ਰਹਿਣੀ ਨਹੀਂ ਚਾਹੀਦੀ ਤੇ ਫਿਰ ਤੁਸੀਂ ਕੋਈ ਵੀ ਕਾਰਜ ਆਪਣਾ ਆਰੰਭ ਕਰ ਸਕਦੇ ਹੋ ਤੇ ਗੁਰੂ ਮਹਾਰਾਜ ਤੁਹਾਡੇ ਅੰਗ ਸੰਗ ਹੁੰਦੇ ਨੇ। ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਭਾਈ ਰਤਨ ਸਿੰਘ ਭੰਗੂ ਨੇ ਲਿਖਿਆ ਹੈ, ਮਹੂਰਤ ਵਾਰ ਨਾ ਪੁੱਛਿਓ ਕੋਏ, ਗ੍ਰੰਥ ਵਾਕ ਉਨ ਸੁਣਿਓ ਸੋਏ। ਇਹ ਪੁਰਾਤਨ ਗੁਰਸਿੱਖਾਂ ਦੀ ਮਰਯਾਦਾ ਸੀ, ਉਹ ਕਿਸੇ ਪੰਡਿਤ ਪਾਧੇ ਜੋਤਸ਼ੀ ਪਾਸ ਜਾ ਕੇ ਥਿਤ ਵਾਰ ਦੀ ਗੱਲ ਨਹੀਂ ਸੀ ਪੁੱਛਦੇ। ਹਾਂ, ਜਦੋਂ ਉਹਨਾਂ ਨੇ ਕੋਈ ਵੀ ਕਾਰਜ ਕਰਨਾ ਹੁੰਦਾ ਸੀ, ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ, ਕਾਜ ਤੁਮਾਰੇ ਦੇ ਨਿਭਾਹੇ, ਉਹ ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਸਨ ਅਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਸਨ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾਂ ਕਿ ਕਾਰਜ ਪੂਰਾ, ਅਤੇ ਉਹਨਾਂ ਦੇ ਸਾਰੇ ਕੰਮ ਸਵਾਰਦੇ ਵੀ ਸਨ ਅਤੇ ਹੁਣ ਵੀ ਸਵਾਰਦੇ ਨੇ, ਅਤੇ ਜੇ ਕੋਈ ਅੱਗੇ ਲਈ ਵੀ ਗੁਰੂ 'ਤੇ ਭਰੋਸਾ ਕਰੇ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਂ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਗੁਰੂ ਤਾਂ ਤਿੰਨੇ ਕਾਲਾਂ ਦੇ ਵਿੱਚ ਹੀ ਸਾਡੇ ਕੋਲ ਨੇ, ਸਰਵ ਵਿਆਪਕ ਨੇ, ਸਭ ਦੇ ਅੰਗ ਸੰਗ ਵਸ ਰਹੇ ਨੇ। ਜਦੋਂ ਵੀ ਗੁਰੂ ਨੂੰ ਯਾਦ ਕਰੋ, ਉੱਥੇ ਸਤਿਗੁਰੂ ਹਾਜ਼ਰ ਨਾਜ਼ਰ ਨੇ, ਕਿ ਜਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਤੁਸੀਂ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਿਸੇ ਵੀ ਥਾਂ 'ਤੇ ਕਿਸੇ ਵੀ ਸਮੇਂ 'ਤੇ ਅਰਦਾਸ ਕਰੋ ਅਤੇ ਗੁਰੂ ਮਹਾਰਾਜ ਤੁਹਾਡੀ ਜ਼ਰੂਰ ਸਹਾਇਤਾ ਕਰਦੇ ਹਨ। ਹੁਣ ਹੋਰ ਵਹਿਮਾਂ ਭਰਮਾਂ ਤੋਂ ਸਤਿਗੁਰੂ ਨੇ ਸਾਨੂੰ ਬਚਾਉਣ ਦੇ ਲਈ ਹੀ ਤੇ ਇਹ ਗੁਰਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ, ਵੀ ਗੁਰਸੇ ਗੁਰਬਾਣੀ ਨਾਲ ਜੁੜਨ। ਲਓ ਹੁਣ ਇੱਥੇ ਭਗਤ ਕਬੀਰ ਜੀ ਨੇ ਸੱਤ ਵਾਰਾਂ ਦੁਆਰਾ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਹਦੀ ਵਿਚਾਰ ਆਰੰਭ ਹੋ ਰਹੀ ਹੈ। ਸੰਗਤਾਂ ਪ੍ਰੇਮ ਦੇ ਨਾਲ ਇਹਨਾਂ ਸ਼ਬਦਾਂ ਦੀ, ਸੱਤ ਵਾਰਾਂ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਬਾਰ ਬਾਰ ਹਰ ਕੇ ਗੁਣ ਗਾਵੋ, ਗੁਰਗਮ ਭੇਦ ਸੋ ਹਰ ਕਾ ਪਾਵੋ ਰਹਾਉ।
ਲਓ ਹੁਣ ਇਹ ਇਸ ਬਾਣੀ ਦੇ ਵਿੱਚ ਸਿਧਾਂਤ ਰੂਪ ਪੰਕਤੀਆਂ ਨੇ। ਰਹਾਉ ਦੀਆਂ ਪੰਕਤੀਆਂ ਵਿੱਚ ਸ਼ਬਦ ਦਾ ਕੇਂਦਰੀ ਸਿਧਾਂਤ ਹੁੰਦਾ ਹੈ। ਲਓ ਹੁਣ ਭਗਤ ਕਬੀਰ ਜੀ ਨੇ ਸਾਰੇ ਹੀ ਵਾਰਾਂ ਦਾ ਤੇ ਸੰਪੂਰਨ ਬਾਣੀ ਦਾ ਜੋ ਤੱਤ ਸਾਰ ਹੈ, ਉਹ ਇਹਨਾਂ ਪੰਕਤੀਆਂ ਵਿੱਚ ਪ੍ਰਗਟਾਇਆ ਹੈ। ਭਗਤ ਜੀ ਕਹਿੰਦੇ ਨੇ, ਬਾਰ ਬਾਰ ਹਰ ਕੇ ਗੁਣ ਗਾਵੋ। ਗੁਰਮੁਖੋ, ਤੁਸੀਂ ਬਾਰ ਬਾਰ ਵਾਹਿਗੁਰੂ ਦੇ ਗੁਣਾਂ ਨੂੰ ਗਾਓ। ਇਹਦਾ ਮਤਲਬ ਇਹ ਹੈ, ਕੋਈ ਵਾਰ ਹੋਵੇ, ਕੋਈ ਦਿਨ ਹੋਵੇ, ਕੋਈ ਤਾਰੀਖ ਹੋਵੇ, ਤੁਸੀਂ ਇਹਦੀ ਵਿਚਾਰ ਵਿੱਚ ਨਹੀਂ ਪੈਣਾ। ਕੋਈ ਵੀ ਦਿਨ ਹੋਵੇ, ਕੋਈ ਵੀ ਥਿਤ ਹੋਵੇ, ਤੁਸੀਂ ਬਸ ਵਾਹਿਗੁਰੂ ਦੇ ਗੁਣ ਗਾਉਣੇ ਨੇ। ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ, ਸਿਮਰਨ ਕਰਨਾ, ਗੁਰਦੁਆਰੇ ਜਾਣਾ, ਉੱਥੇ ਜਾ ਕੇ ਕੀਰਤਨ ਕਥਾ ਨੂੰ ਸੁਣਨਾ, ਬਸ ਇਹੀ ਭਗਤ ਕਬੀਰ ਜੀ ਦਾ ਉਪਦੇਸ਼ ਹੈ। ਬਾਰ ਬਾਰ ਹਰ ਕੇ ਗੁਣ ਗਾਵੋ। ਗੁਰਮੁਖੋ, ਹਰ ਵਾਰ ਤੇ ਦਿਨ ਦੇ ਅੰਦਰ ਬਾਰ ਬਾਰ ਵਾਹਿਗੁਰੂ ਦੇ ਗੁਣ ਗਾਓ। ਗੁਰ ਗਮ ਭੇਦ ਸੋ ਹਰ ਕਾ ਪਾਵੋ, ਤੇ ਫਿਰ ਗੁਰ ਗਮ ਗੁਰੂ ਦੇ ਪਾਸ ਜਾਓ। ਹਰ ਦਿਨ ਗੁਰੂ ਦੇ ਪਾਸ ਜਾਓ ਤੇ ਗੁਰੂ ਦੇ ਪਾਸ ਜਾ ਕੇ ਭੇਦ ਸੋ ਹਰ ਕਾ ਪਾਵੋ, ਤੇ ਉਸ ਵਾਹਿਗੁਰੂ ਦਾ ਭੇਤ ਪ੍ਰਾਪਤ ਕਰ ਲਵੋ। ਭਗਤ ਕਬੀਰ ਜੀ ਨੇ ਕਿੰਨਾ ਸੁੰਦਰ ਤੇ ਸਰਲ ਉਪਦੇਸ਼ ਬਖਸ਼ਿਸ਼ ਕੀਤਾ ਹੈ, ਵੀ ਗੁਰਮੁਖੋ, ਤੁਸੀਂ ਬਾਰ ਬਾਰ ਵਾਹਿਗੁਰੂ ਦੇ ਗੁਣ ਗਾਓ ਤੇ ਗੁਰੂ ਦੇ ਪਾਸ ਜਾ ਕੇ ਤੇ ਉਸ ਵਾਹਿਗੁਰੂ ਦਾ ਭੇਤ ਪ੍ਰਾਪਤ ਕਰ ਲਵੋ। ਇਹ ਸ਼ਬਦ ਦਾ ਕੇਂਦਰੀ ਭਾਵ ਹੈ, ਇਸ ਬਾਣੀ ਦਾ ਕੇਂਦਰੀ ਸਿਧਾਂਤ ਹੈ। ਭਾਵ ਸਾਰੇ ਦਿਨਾਂ ਦੇ ਵਿੱਚ ਹੀ ਸਾਨੂੰ ਪਾਠ, ਨਿਤਨੇਮ ਤੇ ਗੁਰੂ ਦੇ ਦਰਸ਼ਨ ਤੇ ਦੀਵਾਨ ਦੀ ਹਾਜ਼ਰੀ ਭਰਨੀ ਚਾਹੀਦੀ ਹੈ। ਇਹੀ ਭਗਤ ਕਬੀਰ ਜੀ ਨੇ ਉਪਦੇਸ਼ ਦਿੱਤਾ ਹੈ ਰਹਾਉ ਦੀਆਂ ਪੰਕਤੀਆਂ ਅੰਦਰ।
ਆਦਤ ਕਰੈ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਭ।
ਲੋ, ਭਗਤ ਕਬੀਰ ਜੀ ਅੱਗੇ ਵਿਸਰਾਮ ਦੇ ਕੇ ਫਰਮਾਉਂਦੇ ਹਨ, ਆਦਤ ਦਾ ਅਰਥ ਹੈ ਸੂਰਜ। ਇਹ ਜਿਹੜਾ ਐਤਵਾਰ ਦਿਨ ਹੈ, ਇਹ ਸੂਰਜ ਦਾ ਦਿਨ ਮੰਨੇ। ਸੰਡੇ, ਸਨ ਵੀ ਸੂਰਜ ਨੂੰ ਕਹਿੰਦੇ ਨੇ। ਆਦਿਤ ਕਰੇ ਭਗਤ ਆਰੰਭ, ਐਤਵਾਰ ਨੂੰ ਭਗਤ ਕਬੀਰ ਜੀ ਨੇ ਪਹਿਲਾ ਦਿਨ ਮੰਨਿਆ ਅਤੇ ਜਿਹੜੇ ਈਸਾਈ ਲੋਕ ਨੇ ਉਹ ਐਤਵਾਰ ਨੂੰ ਅਖੀਰਲਾ ਦਿਨ ਮੰਨਦੇ ਨੇ ਔਰ ਉਹਨਾਂ ਦਾ ਇਹ ਵੀ ਖਿਆਲ ਪ੍ਰਚਲਿਤ ਹੈ। ਕਹਿੰਦੇ ਨੇ ਜਦੋਂ ਉਸ ਗੌਡ ਨੇ, ਉਸ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਉਹਨੂੰ 5 ਦਿਨ ਲੱਗੇ, 6ਵੇਂ ਦਿਨ ਉਹਨਾਂ ਦੀ ਘਾਟਵਾਦ ਪੂਰੀ ਕੀਤੀ ਅਤੇ 7ਵੇਂ ਦਿਨ ਉਸਨੇ ਆਰਾਮ ਕੀਤਾ। ਇਸੇ ਲਈ ਐਤਵਾਰ ਨੂੰ ਛੁੱਟੀ ਦਾ ਦਿਨ, ਆਰਾਮ ਦਾ ਦਿਨ ਹੀ ਇਹ ਗਿਣਦੇ ਨੇ। ਇਹ ਆਪੋ ਆਪਣੇ ਇਹਨਾਂ ਦੇ ਖਿਆਲ ਨੇ। ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਆਦਤ ਕਰੇ ਭਗਤ ਆਰੰਭ। ਇਹ ਤਾਂ ਗੋਰੇ ਲੋਕ ਕਹਿੰਦੇ ਨੇ ਵੀ ਐਤਵਾਰ ਨੂੰ ਛੁੱਟੀ ਕਰ ਦਿਓ, ਕੋਈ ਕੰਮ ਨਾ ਕਰੋ, ਪਰ ਭਗਤ ਕਬੀਰ ਜੀ ਕਹਿੰਦੇ ਨਹੀਂ, ਐਤਵਾਰ ਵਾਲੇ ਦਿਨ ਭਗਤੀ ਦਾ ਆਰੰਭ ਕਰੋ, ਭਾਵ ਅੰਮ੍ਰਿਤ ਵੇਲੇ ਉੱਠ ਕੇ ਐਤਵਾਰ ਨੂੰ ਜਪਜੀ ਸਾਹਿਬ ਜੀ ਦਾ ਪਾਠ ਕਰੋ, ਜਾਪ ਸਾਹਿਬ ਪੜ੍ਹੋ, ਸਵਈਏ ਚੌਪੀ ਆਨੰਦ ਸਾਹਿਬ ਦਾ ਪਾਠ ਕਰੋ। ਅੰਮ੍ਰਿਤ ਵੇਲੇ ਉੱਠ ਕੇ ਹਰ ਗੁਰਸਿੱਖ ਮਾਈ ਭਾਈ ਨੂੰ ਐਤਵਾਰ ਵਾਲੇ ਦਿਨ ਭਗਤੀ ਦਾ ਆਰੰਭ ਕਰਨਾ ਚਾਹੀਦਾ ਹੈ। ਜਾਂ ਤੇ ਪਾਠ ਕਰੋ ਜਾਂ ਫਿਰ ਸਿਮਰਨ ਕਰੋ, ਸਿਮਰਨ ਕਰਨਾ ਵੀ ਵਾਹਿਗੁਰੂ ਦੀ ਭਗਤੀ ਹੈ। ਮਹਾਂਪੁਰਖ 9 ਪ੍ਰਕਾਰ ਦੀ ਭਗਤੀ ਦਾ ਜ਼ਿਕਰ ਕਰਦੇ ਸਨ, ਸਰਵਣ ਸਿਮਰਨ ਔ ਕੀਰਤਨ ਪਾਦ ਸੇਵ ਅਰਚਾਨ ਦਾਸਾ ਸਖਪਨ ਬੰਦਨਾ ਸਰਬਨ ਵੇਦਨ ਜਾਣ। ਸਰਵਣ, ਜੇ ਕੋਈ ਬਾਣੀ ਨਹੀਂ ਪੜ੍ਹ ਸਕਦਾ ਉਹਨੂੰ ਬੈਠ ਕੇ ਬਾਣੀ ਸਰਵਣ ਕਰਨੀ ਚਾਹੀਦੀ ਹੈ। ਸੁਣਨਾ ਵੀ ਇੱਕ ਭਗਤੀ ਹੈ। ਅਤੇ ਫਿਰ ਇਕਾਂਤ ਵਿੱਚ ਬੈਠ ਕੇ ਤੁਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਆਪਣੀ ਸੁਰਤ ਜੋੜੋ, ਸਿਮਰਨ ਕਰੋ। ਇਸ ਢੰਗ ਦੇ ਨਾਲ ਸਿਮਰਨ ਵੀ ਇੱਕ ਭਗਤੀ ਹੈ। ਸਰਵਣ ਸਿਮਰਨ ਔ ਕੀਰਤਨ, ਅਤੇ ਫਿਰ ਗੁਰੂ ਚਰਨਾਂ ਦੇ ਵਿੱਚ ਹਾਜ਼ਰ ਹੋ ਕੇ ਤੁਸੀਂ ਸਿਫਤ ਸਲਾਹ ਕਰੋ, ਇਹ ਕੀਰਤਨ ਭਗਤੀ ਹੈ। ਆਦਿ ਸੇਵ ਅਰਚਾਨ, ਅਤੇ ਗੁਰੂ ਦੇ ਚਰਨਾਂ ਦੀ ਸੇਵਾ ਕਰੋ, ਗੁਰੂ ਦੇ ਚਰਨਾਂ ਦੀ ਮੁੱਠੀ ਚਾਪੀ ਕਰਨੀ, ਗੁਰੂ ਦੇ ਚਰਨ ਧੋਣੇ, ਇਹ ਵੀ ਇੱਕ ਭਗਤੀ ਹੈ। ਅਰਚਾਨ, ਚੰਦਨ ਛਿੜਕਣਾ, ਪਰਫਿਊਮ ਕਰਨਾ, ਇਹ ਵੀ ਇੱਕ ਭਗਤੀ ਦਾ ਅੰਗ ਹੀ ਮੰਨਿਆ ਗਿਆ ਹੈ। ਪਾਦ ਸੇਵ ਅਰਚਾਨ, ਦਾਸਾ ਸਖਪਨ ਬੰਦਨਾ, ਫਿਰ ਦਾਸਾ ਭਾਵ ਧਾਰਨ ਕਰਕੇ ਹਮੇਸ਼ਾ ਗੁਰੂ ਦੀ ਸੇਵਾ ਕਰਨੀ, ਭਾਵ ਬੜੇ ਪੈ ਦੇ ਵਿੱਚ ਰਹਿ ਕੇ ਭਾਉ ਦੇ ਨਾਲ ਦਾਸਾ ਭਾਵ ਧਾਰਨ ਕਰਕੇ ਸੇਵਾ ਕਰੋ ਅਤੇ ਫਿਰ ਗੁਰੂ ਦੇ ਨਾਲ ਪਿਆਰ ਕਰਨਾ, ਇਹ ਸਖਾਪਨ ਭਗਤੀ ਹੈ। ਦਾਸਾ ਸਖਪਨ ਬੰਦਨਾ, ਫਿਰ ਗੁਰੂ ਚਰਨਾਂ 'ਤੇ ਨਮਸਕਾਰ ਕਰਨੀ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ, ਇਹ ਵੀ ਇੱਕ ਭਗਤੀ ਦਾ ਅੰਗ ਹੈ। ਅਤੇ ਸਰਬ ਨਿਵੇਦਨ ਜਾਣ, 'ਤੇ ਸਾਰਾ ਕੁਝ ਗੁਰੂ ਨੂੰ ਭੇਟ ਕਰਨਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ, ਇਹ ਵੀ ਇੱਕ ਭਗਤੀ ਦਾ ਅੰਗ ਹੈ। ਅਤੇ ਇੱਕ ਪ੍ਰੇਮਾ ਭਗਤੀ ਵੀ ਹੈ ਅਤੇ ਇੱਕ ਪਰਾ ਭਗਤੀ ਵੀ ਹੈ, ਇਹ ਨਵਦਾ ਭਗਤੀ ਤੋਂ ਵੱਖਰੀਆਂ ਮੰਨੀਆਂ ਗਈਆਂ। ਲੋ ਭਗਤ ਕਬੀਰ ਜੀ ਸਾਨੂੰ ਸਿੱਖਿਆ ਦੇ ਰਹੇ ਹਨ, ਆਦਿਤ ਕਰੇ ਭਗਤ ਆਰੰਭ, ਵੀ ਆਦਿਤ ਦਾ ਅਰਥ ਹੈ ਐਤਵਾਰ। ਐਤਵਾਰ ਵਾਲੇ ਦਿਨ ਹਰ ਗੁਰਸਿੱਖ ਮਾਈ ਭਾਈ ਨੂੰ ਭਗਤੀ ਆਰੰਭ ਕਰਨੀ ਚਾਹੀਦੀ ਹੈ। ਅੰਮ੍ਰਿਤ ਵੇਲੇ ਤੋਂ ਹੀ ਆਪਣਾ ਪਾਠ ਨਿਤਨੇਮ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਤੇ ਹੋਰ ਕੀ ਕਰਨਾ ਚਾਹੀਦਾ। ਕਾਇਆ ਮੰਦਰ ਮਨਸਾ ਥੰਭ, ਇਸ ਕਾਇਆ ਰੂਪੀ ਮੰਦਰ ਘਰ ਦੇ ਵਿੱਚ ਇੱਕ ਵਾਸ਼ਨਾਵਾਂ ਦੀ ਨਦੀ ਚੱਲ ਰਹੀ ਹੈ। ਪਿੱਛੇ ਵੀ ਭਗਤ ਕਬੀਰ ਜੀ ਨੇ ਉਪਦੇਸ਼ ਦਿੱਤਾ ਸੀ, ਬਹਿਤੀ ਮਨਸਾ ਰੱਖੋ ਬਾਂਧ। ਇਹ ਉਸੇ ਸਿਧਾਂਤ ਦੇ ਨਾਲ ਹੀ ਇਸ ਪੰਕਤੀ ਦਾ ਸਿਧਾਂਤ ਮੇਲ ਖਾਂਦਾ ਹੈ। ਕਾਇਆ ਮੰਦਰ ਇਹ ਸਰੀਰਕ ਮੰਦਰ ਘਰ ਹੈ, ਇਹਦੇ ਵਿੱਚ ਵਾਸ਼ਨਾ ਦੀ ਨਦੀ ਵਗ ਰਹੀ ਹੈ ਅਤੇ ਭਗਤ ਕਬੀਰ ਜੀ ਕਹਿੰਦੇ ਥੰਮ, ਇਹਨੂੰ ਵੀ ਥੰਮ ਦਿਓ, ਵਾਸ਼ਨਾਵਾਂ ਨੂੰ ਵੀ ਕੰਟਰੋਲ ਕਰੋ, ਭਾਵ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕਣਾ ਇਹਨੂੰ ਦਮਨ ਕਹਿੰਦੇ ਨੇ ਅਤੇ ਮਨ ਦੀਆਂ ਵਾਸ਼ਨਾਵਾਂ ਵੱਲੋਂ ਮਨ ਨੂੰ ਰੋਕਣਾ ਇਹਨੂੰ ਸ਼ਮਨ ਕਹਿੰਦੇ ਨੇ, ਮੰਦੀਆਂ ਵਾਸ਼ਨਾਵਾਂ ਨੂੰ ਕੰਟਰੋਲ ਕਰਨਾ। ਭਗਤ ਕਬੀਰ ਜੀ ਫਰਮਾਉਂਦੇ ਨੇ, ਗੁਰਮੁਖੋ, ਐਤਵਾਰ ਵਾਲੇ ਦਿਨ ਅੰਮ੍ਰਿਤ ਵੇਲੇ ਤੋਂ ਭਗਤੀ ਆਰੰਭ ਕਰ ਦਿਓ, ਪਾਠ ਨਿਤਨੇਮ ਸ਼ੁਰੂ ਕਰ ਦਿਓ, ਅਤੇ ਇਹਦੇ ਨਾਲ ਨਾਲ ਕਾਇਆ ਰੂਪੀ ਮੰਦਰ ਦੇ ਵਿੱਚ ਜੋ ਮਨਸਾ ਦੀ ਵਾਸ਼ਨਾ ਦੀ ਨਦੀ ਵਹਿ ਰਹੀ ਹੈ, ਇਹਨੂੰ ਵੀ ਥੰਮ ਦਿਓ, ਇਹਨੂੰ ਵੀ ਰੋਕ ਦਿਓ, ਇਹਨੂੰ ਵੀ ਬੰਨ ਲਾ ਦਿਓ।
ਅਹਿਨਿਸ ਅਖੰਡ ਸੁਰ ਹੀ ਜਾਏ ਤੋ ਅਨਹਦ ਬੇਣ ਸਹਿਜ ਮਹਿ ਬਾਏ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਤੇ ਫਿਰ ਅਹਿਨਿਸ ਅਖੰਡ ਸੋ ਰਹੀ ਜਾਏ। ਸੱਸਾ ਵੱਖਰਾ ਪਾਠ ਕਰਨਾ, ਅਹਿਨਿਸ ਅਖੰਡ ਸੋ ਰਹੀ ਜਾਏ। ਫਿਰ ਜਦੋਂ ਤੁਸੀਂ ਮਨ ਦੀਆਂ ਵਾਸ਼ਨਾਵਾਂ ਨੂੰ ਰੋਕ ਲਵੋਗੇ, ਫਿਰ ਜਿਹੜੀ ਤੁਹਾਡੀ ਬਿਰਤੀ ਹੈ, ਅਹਿਨਿਸ ਦਾ ਅਰਥ ਹੈ ਦਿਨ ਰਾਤ ਅਖੰਡਾਕਾਰ ਹੋ ਕੇ ਸੋ ਰਹੀ ਜਾਏ, ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਜਾ ਕੇ ਲੀਨ ਹੋ ਜਾਵੇਗੀ। ਤੋ ਅਨਹਦ ਬੇਣ ਸਹਿਜ ਮੈਂ ਬਾਏ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਫਿਰ ਇਸ ਤੋਂ ਬਾਅਦ ਉਹ ਸਹਿਜ ਅਵਸਥਾ ਦੇ ਵਿੱਚ ਇੱਕ ਅਨਹਦ ਬੀਣਾ ਵਾਏ ਦਾ ਅਰਥ ਵੱਜਣ ਲੱਗ ਪਵੇਗੀ। ਜਦੋਂ ਤੁਹਾਡੀ ਬਿਰਤੀ ਦਿਨ ਰਾਤ ਅਖੰਡਾਕਾਰ ਹੋ ਕੇ ਉਸ ਵਾਹਿਗੁਰੂ ਵਿੱਚ ਜਾ ਕੇ ਟਿਕ ਜਾਵੇਗੀ, ਤੇ ਫਿਰ ਦਿਨ ਰਾਤ ਉਹ ਸਹਿਜ ਅਵਸਥਾ ਦੇ ਵਿੱਚ ਇੱਕ ਅਨਹਦ ਬੀਣਾ ਵੱਜ ਪਵੇਗੀ, ਭਾਵ ਤੁਹਾਡੇ ਸੁਰਤ ਦੇ ਅੰਦਰ ਹੀ ਅਨਹਦ ਵਾਜੇ ਵੱਜਣਗੇ। ਨਾਮ ਬਾਣੀ ਦੇ ਸੰਗੀਤਮਈ ਧੁਨੀ ਦੇ ਵਿੱਚ ਉੱਥੇ ਪ੍ਰਵਾਹ ਚੱਲਣੇ, ਇਹ ਮਨ ਨੂੰ ਅਨਹਦ ਬੀਣਾ ਉੱਥੇ ਜਾ ਕੇ ਵੱਜਦੀ ਸੁਣਾਈ ਦੇਵੇਗੀ।
ਸੋਮਵਾਰ ਸਸ ਅੰਮ੍ਰਿਤ ਚਰੈ ਚਾਕਤ ਬੇਗ ਸਗਲ ਬਿਖ ਹਰੈ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਸੋਮਵਾਰ ਪਹਿਲਾ ਦਿਨ ਐਤਵਾਰ ਹੁੰਦਾ, ਦੂਸਰਾ ਸੋਮਵਾਰ, ਜਿਹੜਾ ਸੋਮ ਚੰਦਰਮਾ ਦਾ ਨਾਮ ਹੈ, ਜਿਹੜਾ ਸੋਮਵਾਰ ਉਹ ਚੰਦਰਮਾ ਦਾ ਦਿਨ ਮੰਨਿਆ ਹੈ। ਲੋ ਇਸ ਦੁਆਰਾ ਭਗਤ ਕਬੀਰ ਜੀ ਉਪਦੇਸ਼ ਦਿੰਦੇ ਹਨ, ਸੋਮਵਾਰ ਸਸ ਅੰਮ੍ਰਿਤ ਚਰੈ, ਸੋਮਵਾਰ ਦੁਆਰਾ ਇਹ ਉਪਦੇਸ਼ ਹੈ, ਉਹ ਅਕਾਲ ਪੁਰਖ ਵਾਹਿਗੁਰੂ ਸੱਸ ਚੰਦਰਮਾ ਵਾਂਗ ਹੈ, ਤੇ ਉਸਨੇ ਪਾਵਨ ਗੁਰੂ ਸਰੂਪ ਧਾਰਨ ਕੀਤਾ ਹੈ। ਸ਼ਿਵਚਰਿਓ ਚੰਦ ਚੰਦਾਕੀ, ਉਸ ਸ਼ਾਨ ਸਰੂਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਖਾਰ ਬੈਨ ਤੋਂ ਅੰਮ੍ਰਿਤ ਚਰੈ, ਇੱਕ ਅੰਮ੍ਰਿਤ ਚੜ ਰਿਹਾ ਹੈ। ਕਿਉਂਕਿ ਇਹ ਵੀ ਆਮ ਇੱਕ ਥਿਊਰੀ ਪ੍ਰਚਲਿਤ ਹੈ, ਕਹਿੰਦੇ ਨੇ ਬਈ ਚੰਦਰਮਾ ਦੇ ਵਿੱਚੋਂ ਅੰਮ੍ਰਿਤ ਝੜਦਾ ਹੈ। ਆ ਜਿੰਨੇ ਵੀ ਫਰੂਟ ਨੇ, ਬਨਸਪਤੀ ਹੈ, ਇਹਦੇ ਵਿੱਚ ਉਹ ਰਸ ਭਰਦਾ ਹੈ। ਸੋਮਵਾਰ ਸੱਸ ਅੰਮ੍ਰਿਤ ਚਰੈ, ਸੋਮਵਾਰ ਦੁਆਰਾ ਇਹ ਉਪਦੇਸ਼ ਹੈ। ਗੁਰੂ ਦਾ ਮੁੱਖ ਚੰਦਰਮਾ ਵਰਗਾ ਸ਼ਾਂਤ ਹੈ, ਤੇ ਗੁਰੂ ਦੇ ਮੁਖਾਰ ਬਹਿਣ ਤੋਂ ਅੰਮ੍ਰਿਤ ਝੜ ਰਿਹਾ ਹੈ। ਉਹ ਅੰਮ੍ਰਿਤ ਕਿਹੜਾ ਹੈ? ਜੋ ਸਤਿਗੁਰੂ ਬਾਣੀ ਉਚਾਰਨ ਕਰਦੇ ਨੇ, ਉਪਦੇਸ਼ ਬਖਸ਼ਿਸ਼ ਕਰਦੇ ਨੇ, ਆਪਣੇ ਮੁਖ ਤੋਂ ਨਾਮ ਉਚਾਰਨ ਕਰਦੇ ਨੇ, ਇਹ ਨਾਮ ਬਾਣੀ ਅੰਮ੍ਰਿਤ ਹੈ। ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰਕਾ ਨਾਉ। ਬਾਣੀ ਵੀ ਅੰਮ੍ਰਿਤ ਹੈ ਤੇ ਨਾਉ ਵੀ ਅੰਮ੍ਰਿਤ ਹੈ। ਇਹ ਗੁਰੂ ਦੇ ਮੁਖ ਤੋਂ ਅੰਮ੍ਰਿਤ ਝੜ ਰਿਹਾ ਹੈ। ਚਾਖਤ ਬੇਗ ਸਗਲ ਬਿਖ ਹਰੈ, ਜਿਹੜਾ ਵੀ ਗੁਰਸਿੱਖ ਮਾਈ ਪਾਈ ਇਸ ਅੰਮ੍ਰਿਤ ਨੂੰ ਚਖਦਾ ਹੈ, ਬੇਗ ਦਾ ਅਰਥ ਹੈ ਛੇਤੀ, ਸਗਲ ਬਿਖ ਹਰੈ, ਉਹ ਆਪਣੀ ਸਾਰੀ ਜ਼ਹਿਰ ਨੂੰ ਹਰੈ ਦਾ ਅਰਥ ਨਾਸ ਕਰ ਲੈਂਦੇ। ਇਹਦਾ ਮਤਲਬ ਇਹ ਹੈ ਬਈ ਜਦੋਂ ਗੁਰੂ ਦੇ ਮੁਖ ਤੋਂ ਨਾਮ ਬਾਣੀ ਦਾ ਉਪਦੇਸ਼ ਮਿਲਦਾ ਹੈ, ਤੇ ਜਿਹੜਾ ਉਸਨੂੰ ਗ੍ਰਹਿਣ ਕਰ ਲਵੇ, ਉਸਨੂੰ ਚਖਣਾ ਸ਼ੁਰੂ ਕਰ ਦੇਵੇ, ਉਹਦੇ ਅੰਦਰੋਂ ਜਿਹੜੀ ਵਿਸ਼ੇ ਵਾਸ਼ਨਾ ਦੀ ਸਾਰੀ ਜ਼ਹਿਰ ਨਾਸ ਹੋ ਜਾਂਦੀ ਹੈ।
ਬਾਣੀ ਰੋਕਿਆ ਰਹੇ ਦੁਆਰ ਤੋ ਮਨ ਮਤਵਾਰੋ ਪੀਵਨਹਾਰ।
ਲੋ ਭਗਤ ਜੀ ਕਹਿੰਦੇ ਨੇ, ਬਾਣੀ ਰੋਕਿਆ, ਬਾਣੀ ਦੁਆਰਾ ਇਸ ਮਨ ਨੂੰ ਵੀ ਰੋਕ ਲਿਆ ਜਾਂਦਾ ਹੈ। ਮਨ ਲੋਚਿਆ ਬੁਰਿਆਈਆਂ, ਗੁਰਸ਼ਬਦੀ ਇਹ ਮਨ ਹੋੜੀ ਹੈ। ਬਾਣੀ ਵਿੱਚ ਤਾਕਤ ਹੈ, ਜੇਸੀ ਆਪਣੇ ਮਨ ਨੂੰ ਮਾੜੇ ਪਾਸੇ ਤੋਂ ਰੋਕਣਾ ਹੋਵੇ ਤੇ ਬਾਣੀ ਸਾਡੀ ਬਹੁਤ ਵੱਡੀ ਸਹਾਇਤਾ ਕਰਦੀ ਹੈ। ਲੋ ਭਗਤ ਜੀ ਫਰਮਾਉਂਦੇ ਨੇ, ਬਾਣੀ ਰੋਕਿਆਂ ਰਹਿ ਦੁਆਰ, ਇਸ ਬਾਣੀ ਦੁਆਰਾ ਜਦੋਂ ਗੁਰਸਿੱਖ ਮਾਈ ਪਾਈ ਆਪਣੇ ਮਨ ਨੂੰ ਰੋਕ ਲੈਂਦਾ ਹੈ ਤੇ ਰਹਿ ਦੁਆਰ, ਫਿਰ ਉਸਦਾ ਮਨ ਹਮੇਸ਼ਾ ਦੁਆਰ ਵਾਹਿਗੁਰੂ ਦੇ ਦਰ ਸਾਧ ਸੰਗਤ ਦੇ ਵਿੱਚ ਗੁਰੂ ਦੇ ਸ਼ਬਦ ਦੇ ਨਾਲ ਜੁੜਿਆ ਰਹਿੰਦਾ ਹੈ। ਜਦੋਂ ਬਾਣੀ ਦੁਆਰਾ ਮਨ ਰੁਕ ਜਾਂਦਾ ਹੈ ਤੇ ਫਿਰ ਦੁਆਰ ਸਾਧ ਸੰਗਤ ਵਿੱਚ ਆ ਕੇ ਹਮੇਸ਼ਾ ਲਈ ਗੁਰੂ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ, ਤਹਿ ਮਨਮਤ ਵਾਰੋ ਪੀਵਨਹਾਰ। ਫਿਰ ਇਹ ਜਿਹੜਾ ਸਤਸੰਗਤ ਵਿੱਚ ਜਾ ਕੇ ਇਹ ਸਾਡਾ ਮਨ ਮਤਵਾਰੋ ਦਾ ਅਰਥ ਹੈ ਵੀ ਉਸ ਨਾਮ ਬਾਣੀ ਦੇ ਰਸ ਦੇ ਨਾਲ ਮਸਤਾਨਾ ਹੋ ਜਾਂਦਾ ਹੈ, ਮਤਵਾਲਾ ਹੋ ਜਾਂਦਾ ਹੈ। ਨਸ਼ਈ ਨੂੰ ਮਤਵਾਰੋ ਕਹਿੰਦੇ ਨੇ, ਜਿਹਨੂੰ ਸ਼ਰਾਬ ਦਾ ਨਸ਼ਾ ਚੜਿਆ ਹੋਵੇ। ਤਾਂ ਮਨ ਮਤਵਾਰੋ ਪੀਵਨਹਾਰ, ਜਿਹਨੂੰ ਭਾਈ ਬਾਣੀ ਦਾ ਅਮਲ ਹੋ ਜਾਂਦਾ ਹੈ, ਨਾਮ ਦਾ ਨਸ਼ਾ ਪ੍ਰਾਪਤ ਹੋ ਜਾਂਦਾ ਹੈ, ਤੇ ਫਿਰ ਉਹ ਨਾਮ ਦੇ ਵਿੱਚ ਮਤਵਾਲਾ ਹੋਇਆ ਪੀਵਨਹਾਰ ਉਹ ਹਰ ਵੇਲੇ ਨਾਮ ਬਾਣੀ ਦਾ ਅੰਮ੍ਰਿਤ ਰਸ ਪੀਂਦਾ ਹੀ ਰਹਿੰਦਾ ਹੈ।
ਮੰਗਲਵਾਰੇ ਲੇ ਮਾਹੀਤ ਪੰਚ ਚੋਰ ਕੀ ਜਾਣੈ ਰੀਤ।
ਲੋ ਹੁਣ ਅੱਗੇ ਮੰਗਲਵਾਰ ਦਿਨ ਬਾਰੇ ਭਗਤ ਕਬੀਰ ਜੀ ਉਪਦੇਸ਼ ਦਿੰਦੇ ਹਨ। ਜਿਹੜਾ ਮੰਗਲਵਾਰ ਦਿਨ ਹੈ ਇਹਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ? ਭਗਤ ਕਬੀਰ ਜੀ ਫਰਮਾਉਂਦੇ ਨੇ ਮੰਗਲਵਾਰੇ ਲੇ ਮਾਹੀਤ, ਇਸ ਮੰਗਲਵਾਰ ਵਾਲੇ ਦਿਨ ਵੀ ਗੁਰਸਿੱਖ ਨੂੰ ਲੇ ਮਾਹੀਤ ਇੱਕ ਜੰਗ ਯੋਧੀ ਟ੍ਰੇਨਿੰਗ ਲੈਣੀ ਚਾਹੀਦੀ ਹੈ। ਮਾਹੀਤ ਦਾ ਅਰਥ ਸਿੱਖਿਆ, ਟ੍ਰੇਨਿੰਗ। ਮੰਗਲਵਾਰ ਵਾਲੇ ਦਿਨ ਦੀ ਇਹ ਸਿੱਖਿਆ ਹੈ ਕਿ ਹਰ ਗੁਰਸਿੱਖ ਮਾਈ ਭਾਈ ਨੂੰ ਆਪਣੇ ਮਨ ਨੂੰ ਤੇ ਵਿਕਾਰਾਂ ਨੂੰ ਕਾਬੂ ਕਰਨ ਦੀ ਗੁਰੂ ਦੇ ਪਾਸੋਂ ਮਾਹੀਤ ਟ੍ਰੇਨਿੰਗ ਲੈਣੀ ਚਾਹੀਦੀ ਹੈ, ਤਰਬੀਅਤ ਲੈਣੀ ਚਾਹੀਦੀ ਹੈ। ਜਾਂ ਕੁਛ ਵਿਦਵਾਨਾਂ ਨੇ ਮਾਹੀਤ ਦਾ ਅਰਥ ਘੇਰਾ ਵੀ ਕੀਤਾ। ਜਿਹੜਾ ਮਾਹੀਤ ਸ਼ਬਦ ਹੈ ਇਹ ਅਰਬੀ ਦਾ ਸ਼ਬਦ ਹੈ, ਇਹਦਾ ਅਰਥ ਹੁੰਦਾ ਘੇਰਾ ਪਾਉਣਾ। ਲੋ ਭਗਤ ਕਬੀਰ ਜੀ ਮੰਗਲਵਾਰ ਦੁਆਰਾ ਸਾਨੂੰ ਇਹ ਉਪਦੇਸ਼ ਦਿੰਦੇ ਹਨ ਲੇ ਮਾਹੀਤ, ਵੀ ਅਸੀਂ ਦੁਸ਼ਮਣ ਨੂੰ ਕਿਵੇਂ ਕਾਬੂ ਕਰਨਾ, ਕਿਲੇ ਨੂੰ ਕਿਵੇਂ ਘੇਰਾਬੰਦੀ ਕਰਨੀ ਹੈ। ਇਹ ਸਾਡਾ ਮਨ ਕਿਲਾ ਹੈ, ਇਸ ਮਨ ਦੇ ਕਿਲੇ ਦੇ ਵਿੱਚ ਇਹ ਪੰਜ ਚੋਰ ਲੁਕੇ ਹੋਏ ਨੇ, ਇਹਨਾਂ ਨੂੰ ਕਿਵੇਂ ਘੇਰਾਬੰਦੀ ਕਰਨੀ ਹੈ। ਮਾਹੀਤ ਦਾ ਅਰਥ ਹੁੰਦਾ ਘੇਰਾ ਪਾਉਣਾ। ਮੰਗਲਵਾਰੇ ਲੇ ਮਾਹੀਤ, ਮੰਗਲਵਾਰ ਦੁਆਰਾ ਇਹ ਉਪਦੇਸ਼ ਹੈ ਵੀ ਇਸ ਮਨ ਰੂਪੀ ਕਿਲੇ ਨੂੰ ਤੇ ਇਹਦੇ ਵਿੱਚ ਬੈਠੇ ਜਿਹੜੇ ਪੰਜ ਚੋਰ ਨੇ ਉਹਨਾਂ ਨੂੰ ਘੇਰਾ ਪਾਉਣ ਦੀ ਤਜਵੀਜ਼ ਕਰਨੀ ਚਾਹੀਦੀ ਹੈ। ਪੰਜ ਚੋਰ ਕੀ ਜਾਣੈ ਰੀਤ, ਜਿਹੜੇ ਪੰਜ ਚੋਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੀ ਵਸ ਕਰਨ ਦੀ ਰੀਤੀ ਭਾਈ ਜਾਣਨੀ ਚਾਹੀਦੀ ਹੈ। ਇਹਨਾਂ ਵਿਕਾਰਾਂ ਨੂੰ ਕਿਵੇਂ ਕਾਬੂ ਕਰਨਾ, ਇਹਨਾਂ ਵਿਕਾਰਾਂ ਤੇ ਕਿਵੇਂ ਜਿੱਤ ਪ੍ਰਾਪਤ ਕਰਨੀ ਹੈ, ਇਹ ਸਿੱਖਿਆ ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਦੇ ਪਾਸੋਂ ਜਾ ਕੇ ਸਿੱਖਣੀ ਚਾਹੀਦੀ ਹੈ। ਇਹ ਪੰਜ ਚੋਰ, ਇਸ ਲਈ ਇਹਨਾਂ ਨੂੰ ਚੋਰ ਲਿਖਿਆ ਹੈ, ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਰਹਿੰਦੇ ਸਾਡੇ ਅੰਦਰ ਹੀ ਨੇ ਪਰ ਇਹ ਆਪਣੀ ਹੋਂਦ ਨੂੰ ਜ਼ਾਹਰ ਨਹੀਂ ਹੋਣ ਦਿੰਦੇ। ਜਿਵੇਂ ਚੋਰ ਹੈ ਨਾ, ਉਹ ਭਾਵੇਂ ਰਹਿੰਦਾ ਸਾਡੇ ਵਿੱਚ ਹੀ ਹੋਵੇ ਪਰ ਉਹ ਆਪਣੇ ਬਾਰੇ ਸ਼ੋ ਨਹੀਂ ਹੋਣ ਦਿੰਦਾ ਵੀ ਮੈਂ ਚੋਰ ਹਾਂ। ਚੋਰ ਦਾ ਕੰਮ ਹੁੰਦਾ ਜਦੋਂ ਕੋਈ ਉਹਨੂੰ ਨਾ ਦੇਖਦਾ ਹੋਵੇ ਉਸ ਵੇਲੇ ਫਿਰ ਉਹ ਚੋਰੀ ਕਰਦਾ। ਇਸੇ ਤਰ੍ਹਾਂ ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਰਹਿੰਦੇ ਸਾਡੇ ਸਾਥੀ ਬਣ ਕੇ ਨੇ, ਸਾਡੇ ਮਿੱਤਰ ਬਣ ਕੇ ਸਾਡੇ ਕੋਲ ਰਹਿੰਦੇ ਨੇ ਪਰ ਜਦੋਂ ਅਸੀਂ ਥੋੜ੍ਹਾ ਜਿਹਾ ਆਸੇ ਪਾਸੇ ਖਿਆਲ ਕਰਦੇ ਹਾਂ ਉਸੇ ਵੇਲੇ ਇਹ ਫਿਰ ਆਪਣਾ ਦਾਅ ਲਾਉਂਦੇ ਨੇ। ਇਹ ਜਿਹੜਾ ਕਾਮ ਹੈ ਇਹ ਵਸਤੂ ਵਿਚਾਰ ਨੂੰ ਸਾਡੇ ਉੱਚੇ ਸੁੱਚੇ ਅਖਲਾਕ ਨੂੰ ਤਬਾਹ ਕਰਕੇ ਰੱਖ ਦਿੰਦਾ, ਇਹ ਚੋਰੀ ਕਰਦਾ। ਤੇ ਜਿਹੜਾ ਕ੍ਰੋਧ ਹੈ ਖਿਮਾ ਦੇ ਗੁਣ ਨੂੰ ਚੁਰਾ ਕੇ ਲੈ ਜਾਂਦਾ, ਲੋਭ ਸੰਤੋਖ ਨੂੰ ਲੁੱਟ ਕੇ ਲੈ ਜਾਂਦਾ ਤੇ ਮੋਹ ਵਿਵੇਕ ਨੂੰ ਖੋਹ ਕੇ ਲੈ ਜਾਂਦਾ ਤੇ ਹੰਕਾਰ ਨਿਮਰਤਾ ਨੂੰ ਖੋਹ ਕੇ ਲੈ ਜਾਂਦਾ। ਇਸ ਢੰਗ ਦੇ ਨਾਲ ਇਹ ਜਿਹੜੇ ਪੰਜ ਚੋਰ ਨੇ ਜਿਹੜੇ ਸਾਡੇ ਅੰਦਰੋਂ ਹੀ ਸੰਨ ਲਾਈ ਜਾਂਦੇ ਨੇ, ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਮੰਗਲਵਾਰ ਦੁਆਰਾ ਇਹ ਜਿਹੜੇ ਪੰਜ ਚੋਰ ਨੇ ਤੇ ਇਹਨਾਂ ਨੂੰ ਘੇਰਾ ਪਾਉਣ ਦੀ ਤਰਕੀਬ, ਤੇਰਾ ਘੇਰਾ ਪਾਉਣ ਦੀ ਜਿਹੜੀ ਟ੍ਰੇਨਿੰਗ ਹੈ ਉਹ ਗੁਰੂ ਦੇ ਪਾਸੋਂ ਲੈਣੀ ਚਾਹੀਦੀ ਹੈ ਤੇ ਪੰਜ ਚੋਰ ਕੀ ਜਾਣਾ ਰੀਤ, ਇਹਨਾਂ ਪੰਜਾਂ ਚੋਰਾਂ ਨੂੰ ਕਿਵੇਂ ਵਸ ਕਰਨਾ, ਇਹ ਵੀ ਰੀਤ ਰਹੁ ਰੀਤ ਮਰਜ਼ਾਦਾ ਜਾਣਨੀ ਚਾਹੀਦੀ ਹੈ।
ਘਰ ਛੋੜੇ ਬਾਹਰ ਜਿਨ ਜਾਏ ਨਾਤਰ ਖਰਾ ਰਿਸੇ ਹੈ ਰਾਏ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਵੀ ਗੁਰਮੁਖੋ ਘਰ ਛੋੜੇ ਬਾਹਰ ਜਿਨ ਜਾਏ, ਤੁਹਾਡਾ ਮਨ ਆਪਣਾ ਘਰ ਛੱਡ ਕੇ ਬਾਹਰ ਨਾ ਜਾਵੇ, ਕਿਉਂਕਿ ਸਾਡੇ ਮਨ ਦਾ ਸੁਭਾਵ ਇਹ ਬਣਿਆ ਹੋਇਆ ਹੈ ਵੀ ਇਹ ਆਪਣੇ ਘਰ ਵਿੱਚ ਰਹਿੰਦਾ ਨਹੀਂ ਹੈ, ਇਹ ਆਪਣਾ ਘਰ ਛੱਡ ਕੇ ਬਾਹਰ ਤੁਰਿਆ ਫਿਰਦਾ। ਜਿਵੇਂ ਕਈ ਬੱਚਿਆਂ ਦਾ ਸੁਭਾਵ ਐਸਾ ਬਣ ਜਾਂਦਾ ਅਵਾਰਾਗਰਦੀ ਕਰਨ ਦਾ, ਉਹ ਘਰ ਨਹੀਂ ਟਿਕਦੇ, ਉਹ ਬਾਹਰ ਹੀ ਤੁਰੇ ਫਿਰਨਗੇ, ਅੱਧੀ ਅੱਧੀ ਰਾਤ ਵੀ ਬਾਹਰ ਹੀ ਤੁਰੇ ਫਿਰਦੇ ਨੇ। ਪਰ ਭਗਤ ਕਬੀਰ ਜੀ ਕਹਿੰਦੇ ਨੇ ਜੇ ਤੁਸੀਂ ਕੁਝ ਸਿੱਖਣਾ ਹੈ ਤੇ ਫਿਰ ਘਰ ਛੱਡ ਕੇ ਬਾਹਰ ਨਾ ਜਾਓ, ਇਹ ਗੁਰੂ ਦਾ ਘਰ ਹੈ, ਤੁਸੀਂ ਗੁਰੂ ਘਰ ਵਿੱਚ ਆ ਕੇ ਇੱਕ ਵਾਰੀ ਅੰਮ੍ਰਿਤ ਛਕ ਕੇ ਫਿਰ ਗੁਰੂ ਦਾ ਘਰ ਛੱਡ ਕੇ ਹੋਰ ਨਾ ਪਾਸੇ ਜਾਓ, ਕਿਉਂਕਿ ਹੋਰ ਵੀ ਬੜੇ ਪਾਸੇ ਖੁੱਲੇ ਹੋਏ ਨੇ ਦੁਨੀਆਂ ਦੇ ਵਿੱਚ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਢੋਲ ਟਮੱਕਾ ਸਰਵਰ ਦਾ, ਹਿਡਵਸ ਬਾਬੇ ਨਾਨਕ ਦੀ। ਲੋਕਾਂ ਦਾ ਸੁਭਾਅ ਬਣਿਆ ਭੇਡ ਚਾਲ ਦਾ, ਜਾਕੀ ਪੇਡਾ ਚਾਲ ਚਲਤੇ ਕੇ ਪਾਛੇ ਚਲੈ, ਪਰਮਾਰਥ ਨਾ ਸਮਾਲ ਦੇਖੋ ਜਾਕੀ ਮੂਢਤਾ। ਜੇ ਕੋਈ ਇੱਕ ਪਾਸੇ ਚੱਲਦਾ ਹੈ ਤੇ ਲੋਕ ਉਹਦੇ ਪਿੱਛੇ ਵੀ ਹੀਰਾਂ ਘੱਤ ਦਿੰਦੇ ਨੇ, ਜਿੱਧਰ ਇੱਕ ਭੇਡ ਜਾਵੇ ਸਾਰੀਆਂ ਭੇਡਾਂ ਉਹਦੇ ਮਗਰ ਤੁਰ ਪੈਂਦੀਆਂ ਨੇ। ਲੋਕਾਂ ਦੀ ਇਹ ਭੇਡ ਚਾਲ ਹੈ। ਪਰ ਭਗਤ ਕਬੀਰ ਜੀ ਕਹਿੰਦੇ ਨੇ ਕਰ ਛੋਡੇ ਬਾਹਰ ਜਨ ਜਾਏ, ਮਨ ਨੂੰ ਕਹਿੰਦੇ ਨੇ ਕਿ ਐ ਮਨਾ ਤੂੰ ਆਪਣਾ ਘਰ ਛੱਡ ਕੇ ਗੁਰੂ ਦਾ ਘਰ ਛੱਡ ਕੇ ਬਾਹਰ ਮਤਾ ਜਾਵੀ। ਜਿਨ ਦਾ ਅਰਥ ਹੁੰਦਾ ਮਤਾ, ਵੀ ਤੂੰ ਆਪਣਾ ਘਰ ਛੱਡ ਕੇ ਬਾਹਰ ਮਤ ਜਾਵੀ, ਮਤ ਦਾ ਅਰਥ ਹੁੰਦਾ ਵੀ ਨਾ ਜਾਣਾ। ਲੋ ਭਗਤ ਕਬੀਰ ਜੀ ਕਹਿੰਦੇ ਨੇ ਕਿ ਐ ਮਨਾ ਤੂੰ ਆਪਣਾ ਘਰ ਛੱਡ ਕੇ ਗੁਰੂ ਦਾ ਦਰ ਛੱਡ ਕੇ ਹੋਰ ਕਿਸੇ ਪਾਸੇ ਬਿਲਕੁਲ ਨਹੀਂ ਜਾਣਾ, ਨਾ ਤਰ ਖਰਾ ਰਿਸਾ ਹੈ ਰਾਏ। ਨਹੀਂ ਤੇ ਇਹ ਗੱਲ ਯਾਦ ਰੱਖਿਓ, ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਉਹ ਤੇਰੇ ਤੇ ਬਹੁਤ ਨਾਰਾਜ਼ ਹੋਵੇਗਾ, ਕਿਉਂਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਪੁੱਤਰ ਹਾਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਹੀ ਸਾਨੂੰ ਸੰਸਾਰ ਦੇ ਵਿੱਚ ਭੇਜਿਆ ਹੈ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗਤ ਦਿਖਾਇਆ। ਜਦੋਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਦਰ ਛੱਡ ਕੇ ਹੋਰ ਦੇਵੀ ਦੇਵਤਿਆਂ ਦੇ, ਪੀਰਾਂ ਫਕੀਰਾਂ ਦੇ, ਮੜੀਆਂ ਮਸਾਣੀਆਂ ਦੇ ਉੱਪਰ ਜਾ ਕੇ ਨੱਕ ਰਗੜਦੇ ਫਿਰਦੇ ਹਾਂ ਤੇ ਫਿਰ ਪਰਮੇਸ਼ਰ ਨਾਰਾਜ਼ ਹੁੰਦਾ। ਉਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਕੋਈ ਪਾਤਸ਼ਾਹ ਦਾ ਪੁੱਤਰ ਹੋਵੇ ਤੇ ਉਹ ਜਾ ਕੇ ਨੌਕਰਾਂ ਚਾਕਰਾਂ ਤੋਂ ਜਾ ਕੇ ਮੰਗਦਾ ਫਿਰੇ ਤੇ ਬਾਦਸ਼ਾਹ ਨੂੰ ਇਸ ਗੱਲ ਦੀ ਸ਼ਰਮ ਹੁੰਦੀ ਹੈ ਵੀ ਮੇਰਾ ਪੁੱਤਰ ਹੋ ਕੇ ਪਾਤਸ਼ਾਹ ਦਾ ਪੁੱਤਰ ਬਣ ਕੇ ਤੇ ਨੌਕਰਾਂ ਤੋਂ ਜਾ ਕੇ ਮੰਗੇ, ਇਹ ਗੱਲ ਸ਼ੋਭਾ ਨਹੀਂ ਨਾ ਦਿੰਦੀ। ਇਸੇ ਤਰ੍ਹਾਂ ਸਾਡੇ ਸਤਿਗੁਰੂ ਤਿੰਨੇ ਲੋਕਾਂ ਦੇ ਮਾਲਕ ਨੇ, ਕਰੋੜਾਂ ਬ੍ਰਹਿਮੰਡਾਂ ਖੰਡਾਂ ਦੇ ਸਵਾਮੀ ਨੇ। ਜੇ ਗੁਰੂ ਦਾ ਸਿੱਖ ਆਪਣੇ ਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਪਾਸੇ ਜਾਂਦਾ ਹੈ, ਤੰਬੀਆਂ ਪਖੰਡੀਆਂ ਦੇ ਧਾਰੀਆਂ ਮਗਰ ਜਾਂਦਾ ਹੈ ਤੇ ਜਾਂ ਕੋਈ ਮੜੀਆਂ ਮਸਾਣੀਆਂ ਦੇ ਵੱਲ ਜਾਂਦਾ ਹੈ ਤੇ ਫਿਰ ਵਾਹਿਗੁਰੂ ਨੇ ਨਾਰਾਜ਼ ਹੋਣਾ ਹੀ ਹੋਣਾ। ਹੁਣ ਤੁਹਾਡਾ ਵੀ ਆਪਣਾ ਧੀ ਪੁੱਤਰ ਤੁਹਾਨੂੰ ਛੱਡ ਕੇ ਹੋਰ ਪਾਸੋਂ ਜਾ ਕੇ ਮੰਗਦਾ ਫਿਰੇ ਤੇ ਸਾਨੂੰ ਵੀ ਗੁੱਸਾ ਆਉਂਦਾ ਵੀ ਸਾਡੇ ਧੀਆਂ ਪੁੱਤਰ ਸਾਥੋਂ ਲੈਣ ਜੋ ਲੈਣਾ, ਹੋਰ ਪਾਸੋਂ ਜਾ ਕੇ ਕਿਉਂ ਮੰਗਦੇ ਨੇ। ਲੋ ਭਗਤ ਕਬੀਰ ਜੀ ਸਾਨੂੰ ਕਹਿੰਦੇ ਨੇ ਵੀ ਤੁਸੀਂ ਗੁਰੂ ਦਾ ਦਰ ਛੱਡ ਕੇ ਬਾਹਰ ਨਹੀਂ ਜਾਣਾ, ਜੇ ਤੁਸੀਂ ਐਸੀ ਗਲਤੀ ਕਰੋਗੇ ਤੇ ਫਿਰ ਤੁਹਾਡੇ ਤੇ ਉਹ ਪਾਤਸ਼ਾਹ ਪਰਮੇਸ਼ਰ ਨਾ ਤਰ ਦਰਤੁੰਦਾ, ਨਹੀਂ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹ ਤੁਹਾਡੇ ਤੇ ਬਹੁਤਾ ਨਾਰਾਜ਼ ਹੋਵੇਗਾ।